ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾਂ ਸਲੋਕ। ਉਦਮ ਕਰਹੋ ਵਡਭਾਗੀ ਹੋ, ਸਿਮਰੋ ਹਰ ਹਰ ਰਾਏ। ਨਾਨਕ ਜਿਸ ਸਿਮਰਤ ਸਭ ਸੁਖ ਹੋਵੇ, ਦੁੱਖ ਦਰਦ ਭਰਮ ਜਾਏ। ਉਦਮ ਕਰਹੋ ਵਡਭਾਗੀ ਹੋ, ਸਿਮਰੋ ਹਰ ਹਰ ਰਾਏ। ਨਾਨਕ ਜਿਸ ਸਿਮਰਤ ਸਭ ਸੁਖ ਹੋਵੇ, ਦੁੱਖ ਦਰਦ ਭਰਮ ਜਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਜੀ ਕੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਦੁਆਰਾ ਨਿਤਨੇਮ ਅਨੁਸਾਰ ਸਤਸੰਗਤ ਦਾ ਅਮੋਲਕ ਸਮਾਂ ਚੱਲ ਰਿਹਾ ਹੈ। ਗੁਰੂ ਜੀ ਦੀ ਹੀ ਪ੍ਰੇਰਣਾ ਦਾ ਸਦਕਾ, ਉਦਮ ਦਾ ਸਦਕਾ ਆਪ ਮਾਈ ਭਾਈ ਦੂਰੋਂ ਨੇੜਿਆਂ ਚੱਲ ਕੇ ਕੰਮਾਂ ਧੰਦਿਆਂ ਨੂੰ ਸੰਕੋਚ ਕੇ, ਸਰੀਰ ਦਾ ਆਲਸ ਆਰਾਮ ਛੱਡ ਕੇ, ਭਈ ਪ੍ਰਾਪਤ ਮਾਨੁਖ ਦਿਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਦੇ ਬਚਨ। ਮਾਨੁਖ ਜਨਮ ਬਹੁਰ ਨਹੀਂ ਪਾਪਸ ਕਿਛੂ ਭਾਵ ਮੁਕਤ ਕਾ ਕਰ ਰਹੇ। ਗੁਰੂ ਜੀ ਦੇ ਬਚਨਾਂ ਤੇ ਪਹਿਰਾ ਦਿੰਦੇ ਹੋਏ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ। ਬਾਣੀ ਦੇ ਪਾਠ, ਗੁਰਮੁਖ ਪਿਆਰਿਆਂ ਤੋਂ ਕੀਰਤਨ, ਅਮੋਲਕ ਹੀਰਾ ਆਪ ਜੀ ਨੇ ਸਰਵਣ ਕਰਕੇ ਆਨੰਦ ਮਾਣਿਆ ਹੈ। ਚੱਲ ਰਹੀ ਸਤਿਗੁਰਾਂ ਦੀ ਅਗਾਧ ਬੋਧ ਬਾਣੀ ਦੀ ਕਥਾ ਵਿਚਾਰ, ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ, ਆਪ ਸੰਗਤਾਂ ਦੀ ਦਇਆ ਦ੍ਰਿਸ਼ਟੀ ਦੁਆਰਾ ਬੇਨਤੀਆਂ ਰੂਪ ਬਚਨ ਆਪ ਜੀ ਦੇ ਨਾਲ ਸਾਂਝੇ ਹੋ ਰਹੇ ਹਨ। ਕਈ ਦਿਨਾਂ ਤੋਂ ਵਿਚਾਰ ਚੱਲਦੀ ਹੈ, ਸਿਮਰਨ ਮਹਾਰਾਜ ਪ੍ਰੇਰਨਾ ਕਰਦੇ ਨੇ। ਮਨ ਆਲਸੀ ਹੈ, ਇਹ ਮਨ ਆਲਸੀ ਹੈ ਉਂਗਲਾ ਨਾ। ਮਹਾਰਾਜ ਕਹਿੰਦੇ ਉਦਮ ਕਰੋ ਵਈ ਗੁਰਮੁਖ ਪਿਆਰਿਓ, ਸਿਮਰੋ ਵਾਹਿਗੁਰੂ ਨੂੰ ਕਿਨੋ ਜੋ ਸਭ ਤੇ ਵੱਡਾ ਹੈ। ਹਰ ਏਕ ਸਿਮਰ, ਏਕ ਸਿਮਰ, ਏਕ ਸਿਮਰ ਪਿਆਰੇ, ਉਹਦਾ ਸਿਮਰਨ ਕਰੋ। ਇਹਦੇ ਬਾਬਤੇ ਤੁਹਾਡੇ ਚਰਨਾਂ ਵਿੱਚ ਬੇਨਤੀਆਂ ਹੋਈਆਂ ਨੇ। ਸਿਮਰਨ ਦਾ ਅਰਥ ਹੈ ਯਾਦ ਕਰਨਾ। ਯਾਦ ਕਿਉਂ ਕਰਨਾ? ਥੋੜੇ ਸ਼ਬਦਾਂ ਵਿੱਚ ਇਹ ਸਮਝਿਓ, ਜੋ ਤੁਹਾਡੇ ਯਾਦ ਹੈ ਉਹ ਤੁਹਾਡੇ ਕੋਲ ਹੈ, ਜੋ ਯਾਦ ਨਹੀਂ ਹੈ ਉਹ ਕੋਲ ਬੈਠਾ ਵੀ ਤੁਹਾਡੇ ਕੋਲ ਨਹੀਂ ਹੈ। ਆਖੋ
ਸਤਨਾਮ ਸ੍ਰੀ ਵਾਹਿਗੁਰੂ।
ਜੋ ਤੁਹਾਡੇ ਯਾਦ ਹੈ ਉਹ ਇੰਡੀਆ ਵਿੱਚ ਬੈਠਾ ਵੀ ਤੁਹਾਡੇ ਕੋਲ ਹੈ, ਚੀਨ ਵਿੱਚ ਬੈਠਾ ਵੀ ਤੁਹਾਡੇ ਕੋਲ ਹੈ। ਜੋ ਤੁਹਾਡੇ ਯਾਦ ਹੀ ਨਹੀਂ ਹੈ ਉਹ ਤੁਹਾਡੇ ਘਰ ਵਿੱਚ ਰਹਿੰਦਾ ਵੀ ਤੁਹਾਡੇ ਕੋਲ ਨਹੀਂ। ਉਹਨੂੰ ਤਾਂ ਐਡੀ ਡਿਗਰੀ ਦਿੱਤੀ ਹੈ ਮੇਰੇ ਸਤਿਗੁਰਾਂ ਨੇ, ਜੋ ਯਾਦ ਵਿੱਚੋਂ ਭੁੱਲ ਗਿਆ ਉਹ ਮਰ ਗਿਆ, ਸੋ ਮੂਆ ਜੋ ਮਨੋ ਵਿਸਾਰਿਆ। ਜਿਹੜਾ ਯਾਦ ਨਹੀਂ ਹੈ ਉਹ ਹੈ ਹੀ ਨਹੀਂ। ਵਾਹਿਗੁਰੂ ਦਾ ਕੋਲ ਹੋਣਾ, ਉਹਦੀ ਯਾਦ, ਉਹਦਾ ਸਿਮਰਨ। ਜੋ ਯਾਦ ਹੈ ਕੋਲ ਹੈ, ਮੈਂ ਯਾਦ ਹੀ ਨਹੀਂ ਉਹਦਾ ਕੋਲ ਹੋਣ ਦਾ ਕੀ ਫਾਇਦਾ? ਗੁਰਸਿੱਖ ਪਿਆਰੇ ਮਹਿਸੂਸ ਹੀ ਨਹੀਂ ਕਰੋਗੇ। ਯਾਦ ਹੀ ਉਹਦੀ ਹੋਂਦ ਹੈ ਸਾਡੇ ਕੋਲ। ਤਾਂ ਗੁਰਮੁਖ ਪਿਆਰੇ, ਕਈ ਦਿਨਾਂ ਤੋਂ ਤੁਸੀਂ ਬੇਨਤੀਆਂ ਸਰਵਣ ਕਰ ਰਹੇ ਹੋ ਸਿਮਰਨ ਬਾਬਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਫੈਸਲਾ ਦਿੱਤਾ ਜਾਂ ਜਿੰਨੇ ਵੀ ਫੈਸਲੇ ਦਿੱਤੇ ਉਹਦੇ ਬਾਬਤ ਬੇਨਤੀ ਕਰਾਂ, ਉਹ ਅਖੀਰੀ ਨੇ, ਉਹਨੂੰ ਸਬ ਜੱਜ ਦਾ ਫੈਸਲਾ ਨਹੀਂ, ਹਾਈ ਕੋਰਟ ਦਾ ਫੈਸਲਾ ਨਹੀਂ, ਉਹਨੂੰ ਸੁਪਰੀਮ ਕੋਰਟ ਦਾ ਫੈਸਲਾ ਵੀ ਨਹੀਂ ਸਮਝਣਾ। ਸੁਪਰੀਮ ਕੋਰਟ ਦੇ ਫੈਸਲੇ ਤੇ ਵੀ ਰਾਸ਼ਟਰਪਤੀ ਕੋਲ ਅਪੀਲ ਹੋ ਜਾਂਦੀ ਹੈ, ਉਹ ਬਦਲ ਦਿੰਦਾ। ਇਹਦਾ ਜੋ ਫੈਸਲਾ ਗੁਰੂ ਗ੍ਰੰਥ ਸਾਹਿਬ ਜੀ ਦੇ, ਸਿੱਧਾ ਅਕਾਲ ਪੁਰਖ, ਕਿਉਂਕਿ ਉਹਦੀ ਬਖਸ਼ੀ ਹੋਈ ਬਾਣੀ ਹੈ, ਉਹਦੇ ਮੁੱਖ ਤੋਂ ਇਹ ਤਾਂ ਸਤਿਗੁਰਾਂ ਨੇ ਤਾਂ ਉਚਾਰੀ ਹੈ। ਸੋ ਐਸਾ ਫੈਸਲਾ ਦਿੱਤਾ ਸਿਮਰਨ ਬਾਬਤ, ਸੱਚ ਬੋਲਣਾ ਉੱਚਾ ਹੈ, ਸੇਵਾ ਕਰਨੀ ਉੱਚੀ ਹੈ, ਦਾਨ ਕਰਨਾ ਉੱਚਾ ਹੈ, ਇਸ਼ਨਾਨ, ਕਿਸੇ ਦੀ ਇਮਦਾਦ ਕਰੋ, ਬੜੀਆਂ ਚੀਜ਼ਾਂ ਉੱਚੀਆਂ ਲਿਖੀਆਂ। ਪਰ ਮੋਹਰ ਇੱਕ ਲੱਗੀ ਹੈ ਕਿ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਇਹ ਮੋਹਰ ਹੈ। ਜਿੰਨੇ ਵੀ ਕਰਮ ਧਰਮ ਆਪਾਂ ਕਰਦੇ ਹਾਂ, ਸਾਰਿਆਂ ਤੇ ਉੱਚਾ ਹੈ ਵਾਹਿਗੁਰੂ ਦਾ ਨਾਮ, ਸਭ ਤੇ ਉੱਚਾ। ਇਹ ਮੋਹਰ ਹੈ ਪ੍ਰੇਮੀਓ, ਇਹ ਤੋਂ ਗਾਂ ਔਰ ਬਚਨੇ ਨਹੀਂ, ਸਭ ਤੇ ਉੱਚਾ। ਤਾਂ ਉਹ ਕੈਸਾ ਉੱਚਾ ਹੈ ਵਾਹਿਗੁਰੂ ਦੇ ਨਾਮ ਦਾ ਸਿਮਰਨ, ਹਰ ਕਾ ਨਾਉ ਅਤ ਵੱਡ ਉੱਚਾ, ਉੱਚੀ ਹੂੰ ਉੱਚਾ ਹੋਏ, ਅੱਪੜ ਕੋਏ ਨ ਸਕਈ ਜੇ ਸੌ ਲੋਚੇ ਕੋਏ। ਫਿਰ 12 ਤੇ ਵਧੀਕ ਵਿੱਚ ਇਸੇ ਚੀਜ਼ ਦਾ ਦ੍ਰਿਸ਼ਟਾਂਤ ਦਿੰਦੇ ਨੇ ਕਿ ਵਾਹਿਗੁਰੂ ਦਾ ਸਿਮਰਨ ਇੰਨਾ ਉੱਚਾ ਹੈ, ਉੱਚੀ ਹੂੰ ਉੱਚਾ। ਦੋ ਟਕਸਾਲ ਵਾਲੇ ਮਹਾਂਪੁਰਖਾਂ ਨੇ ਅਰਥ ਕੀਤੇ ਨੇ ਇਹਦੇ। ਜਦੋਂ ਤੁਸੀਂ ਸਿਮਰਨ ਕਰਨ ਲੱਗੋਗੇ, ਤੁਹਾਡੀ ਬਿਰਤੀ ਉੱਚੀ ਹੁੰਦੀ ਜਾਵੇਗੀ। ਉਹਦਾ ਭਾਵ ਕੀ ਹੈ? ਮੈਟੀਰੀਅਲ ਮਾਦੇ ਸਰੀਰ ਤੋਂ ਦੂਰ ਹੁੰਦੀ ਜਾਵੇਗੀ, ਇਹੀ ਬਿਰਤੀ ਦਾ ਉੱਚਾ ਹੋਣਾ। ਕੋਈ ਖਾਸ ਵਿੱਚ ਨਹੀਂ ਬਿਰਤੀ ਚੜ੍ਹਨੀ, ਸਰੀਰ ਪਦਾਰਥ ਤੋਂ ਉੱਚਾ ਹੋਈ ਜਾਣਾ। ਤੇ ਜਿਉਂ ਜਿਉਂ ਉੱਚਾ ਹੋਵੋਗੇ, ਸਰੀਰ ਦੀ ਖਿੱਚ ਖਤਮ ਹੁੰਦੀ ਜਾਵੇਗੀ। ਜਿਉਂ ਜਿਉਂ ਜਹਾਜ਼ ਧਰਤੀ ਤੋਂ ਉੱਚਾ ਹੁੰਦਾ ਜਾਂਦਾ ਹੈ, ਅਰਥ ਆਫ ਗ੍ਰੈਵਿਟੀ ਜਿਹੜੀ ਧਰਤੀ ਦੀ ਖਿੱਚ ਹੈ ਉਹ ਘਟਦੀ ਜਾਂਦੀ ਹੈ। ਤੁਹਾਨੂੰ ਪਤਾ ਰੋਕਟ ਚੰਦਰਮਾ ਤੇ ਜਾਂਦਾ, ਜਦੋਂ ਉਹਨੂੰ ਉਡਾਉਣਾ ਹੁੰਦਾ ਹੈ ਬਹੁਤ ਇਗਨੀਸ਼ਨ, ਬਹੁਤ ਪਾਵਰ ਦੇਣੀ ਪੈਂਦੀ ਹੈ। ਜਦ ਉਹ ਧਰਤੀ ਦੀ ਗ੍ਰੈਵਿਟੀ ਤੋਂ ਖਿੱਚ ਤੋਂ ਲੰਘ ਜਾਂਦਾ ਹੈ ਨਾ, ਫਿਰ ਉਹਨੂੰ ਚਲਾਉਣਾ ਨਹੀਂ ਪੈਂਦਾ। ਗਾਂ ਨਹੀਂ ਲਿਜਾਣ ਵਾਲਾ ਅੰਜ ਉਹ ਬੰਦ ਕਰ ਦਿੰਦੇ, ਫਿਰ ਪਿੱਛੇ ਖਿੱਚਣ ਵਾਲੀ ਪਾਵਰ ਸ਼ੁਰੂ ਹੁੰਦੀ ਹੈ। ਫਿਰ ਉਹਨੂੰ ਪਿੱਛੇ ਖਿੱਚਣ ਵਾਲਾ ਅੰਜਣ, ਕਿਉਂ? ਉਥੋਂ ਤੋਂ ਗਾਂ ਲੰਘ ਕੇ ਫਿਰ ਚੰਦਰਮਾ ਦੀ ਖਿੱਚ ਹੋ ਗਈ, ਉਹ ਵੀ ਧਰਤੀ ਹੈ। ਜੇ ਉਹਨੂੰ ਉਸ ਸਮੇਂ ਪਿੱਛੇ ਨਾ ਖਿੱਚਣ, ਜਾ ਕੇ ਟਕਰਾ ਕੇ ਬਰਾਸਟ ਹੋ ਜਾਵੇ, ਸਭ ਕੁਝ ਨਸ਼ਟ ਹੋ ਜਾਵੇ। ਇਸੇ ਤਰ੍ਹਾਂ ਸਾਡੀ ਬਿਰਤੀ ਸਿਮਰਨ ਕਰਦੇ ਹਾਂ, ਪਦਾਰਥ ਤੋਂ ਇਹ ਧਰਤੀ, ਸਰੀਰ ਧਰਤੀ ਹੈ, ਇਹ ਤੋਂ ਉੱਚੀ ਉੱਠਦੀ ਹੈ। ਤੇ ਜਿਉਂ ਜਿਉਂ ਉੱਚੀ ਉੱਠਦੀ ਹੈ, ਉੱਚੀ ਹੂੰ ਉੱਚਾ ਹੋਈ, ਉਹ ਵਾਹਿਗੁਰੂ ਹੋਰ ਉੱਚਾ ਹੋਈ ਜਾਂਦਾ। ਪਰ ਕੱਲ੍ਹ ਤੁਸੀਂ ਮਿਲ ਲਿਆ ਕਿ ਹੇਮਕੁੰਡ ਸਾਹਿਬ 14,000 ਫੁੱਟ ਦੀ ਉਚਾਈ ਤੇ ਹੈ, ਤੇ ਚੜ੍ਹ ਗਏ ਤੇ 14,000 ਮੁੱਕ ਗਿਆ? ਨਹੀਂ ਨਹੀਂ, ਜਦੋਂ ਬਿਰਤੀ ਉੱਚੀ ਹੋਊਗੀ ਨਾ, ਉਹਨੇ ਹੋਰ ਉੱਚਾ ਹੋ ਜਾਣਾ। ਇਹਨੂੰ ਸਮਝਿਓ ਕਿਵੇਂ, ਕਿ ਪਹਿਲਾਂ ਉੱਚਾ ਨਹੀਂ ਸੀ ਉਹ? ਨਹੀਂ, ਸਮਝਣਾ ਗੁਰਬਾਣੀ ਨੂੰ। ਜਦੋਂ ਬਿਰਤੀ ਉੱਚੀ ਹੋਵੇਗੀ ਨਾ, ਚੜ੍ਹਦੀ ਜਾਵੇਗੀ, ਤਾਂ ਤੈਨੂੰ ਪਤਾ ਲੱਗਦਾ ਜਾਊਗਾ ਜਿੰਨਾ ਕੁ ਮੈਂ ਸੋਚਦਾ ਹੈ ਉਹ ਤੋਂ ਵੀ ਉੱਚਾ, ਜਿੰਨਾ ਕੁ ਮੈਂ ਉਹਨੂੰ ਵੱਡਾ ਸਮਝਦਾ ਉਹ ਤੋਂ ਵੀ ਵੱਡਾ। ਪਹਿਲਾਂ ਨਹੀਂ ਆਪਾਂ ਮੰਨਦੇ, ਜਿਉਂ ਜਿਉਂ ਸੁਰਤ ਉੱਚੀ ਜਾਵੇਗੀ ਉਹਦੀ ਉਚਾਨ ਦਾ ਪਤਾ ਲੱਗੂ। ਇੱਥੇ ਗੜਬੜ ਇਹ ਹੈ ਕਿ ਤੁਸੀਂ ਇੱਥੇ ਉਚਾਈ ਚੜ੍ਹਨ ਲੱਗੋ, ਉਚਾਈ ਘਟਣ ਲੱਗ ਜਾਂਦੀ ਹੈ ਨਾ। ਹੇਮਕੁੰਡ ਸਾਹਿਬ ਚੜ੍ਹਨ ਲੱਗੋ, ਫੁੱਟ ਘਟਣ ਲੱਗ ਜਾਣੇ। ਪਰ ਇਹ ਉਚਾਈ ਐਸੀ ਹੈ, ਇਹ ਉਚਾਈ ਵਧਣ ਲੱਗ ਜਾਂਦੀ ਹੈ, ਉਹਦਾ ਗਿਆਨ ਹੋਣ ਲੱਗ ਜਾਂਦਾ ਹੈ। ਉਹ ਅਮਾਪ ਹੈ, ਅਸੀਮ ਹੈ, ਅਤੋਲ ਹੈ, ਉਹਨੂੰ ਕਿਸੇ ਉਚਾਈ ਵਿੱਚ ਮਿਣਿਆ ਨਹੀਂ ਜਾ ਸਕਦਾ। ਉੱਚੀ ਹੂੰ ਉੱਚਾ ਹੋਈ, ਦੂਜਾ ਅਰਥ ਸਿਮਰਨ ਦੇਖੋ ਸਭ ਤੇ ਉੱਚਾ, ਕਿਉਂਕਿ ਜਦੋਂ ਕੋਈ ਵਾਹਿਗੁਰੂ ਦਾ ਪਿਆਰਾ ਇਸ ਰਸਤੇ ਤੇ ਤੁਰਦਾ ਨਾ, ਉਹਦੀ ਅਵਸਥਾ ਉੱਚੀ ਹੁੰਦੀ ਹੈ, ਪੁੱਜ ਜਾਂਦਾ ਹੈ। ਸ਼ਬਦ ਸੁਰਤ ਦਾ ਮੇਲ ਹੀ ਪੁੱਜਣਾ ਹੈ। ਕਹੋ ਕਬੀਰ, ਅੱਖਰ ਦੋ ਭਾਖ, ਬਸ ਜ਼ਿਆਦੇ ਲੋੜ ਨਹੀਂ, ਦੋ ਅੱਖਰ ਕਿਹੜੇ ਰਾਰਾ ਤੇ ਮੰਮਾ ਰਾਮ। ਇਹਨੂੰ ਵਾਹਿਗੁਰੂ ਕਹਿ ਲੋ, ਰੱਬ ਕਹਿ ਲੋ, ਖੁਦਾ ਕਹਿ ਲੋ, ਇਹ ਦੋ ਅੱਖਰ ਬੋਲ ਬਸ। ਕੀ ਹੋਊਗਾ ਗੁਰਸਿੱਖ ਪਿਆਰਿਓ, ਸਿੱਖ ਦੀ ਹੋਵੇ ਸੁਰਤ ਤੇ ਗੁਰੂ ਦਾ ਹੋਵੇ ਸ਼ਬਦ, ਜਿੱਦਣ ਮਿਲ ਗਏ ਵਾਹਿਗੁਰੂ ਮਿਲ ਗਿਆ, ਅਜ ਕਹੇ ਅਖੋ ਦੋ ਮਿਲ ਕਾਰਜੀ ਉਪਜੈ ਰਾਮ ਨਾਮ ਸੰਜੋ। ਪਰ ਇਹ ਵੀ ਕਹਿ ਦਿੱਤਾ ਲੋਕ ਜਾਣੇ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਇਹ ਪੜ੍ਹਨ ਸੁਣਨ ਦੀਆਂ ਗੱਲਾਂ ਵਿੱਚ ਆਉਣ ਵਾਲੀ ਗੱਲ ਨਹੀਂ ਹੈ, ਇਹ ਤਾਂ ਬ੍ਰਹਮ ਦੀ ਵਿਚਾਰ ਹੈ। ਉੱਚੀ ਹੋਣ, ਜਦੋਂ ਕੋਈ ਬਿਰਤੀ ਉੱਚੀ ਲੈ ਜਾਂਦਾ ਹੈ, ਇਸ ਪਦਾਰਥ ਸਰੀਰ ਤੋਂ ਪਰੇ ਹੋ ਜਾਂਦਾ ਹੈ, ਉੱਚੀ ਹੂੰ ਉੱਚਾ ਹੋਈ। ਪਿਆਰ ਵਿੱਚ ਆ ਕੇ ਸੁਣਿਓ, ਉਹ ਵਾਹਿਗੁਰੂ ਤੋਂ ਵੀ ਉੱਚਾ ਹੋ ਜਾਂਦਾ ਹੈ। ਅੱਜ ਕੇ ਆਖੋ ਸਤ, ਬੜਾ ਗੰਭੀਰ ਸ਼ਬਦ। ਐਵੇਂ ਨੀ ਕਿਹਾ ਬ੍ਰਹਮ ਗਿਆਨੀ ਹੈ ਊਚ ਤੇ ਊਚਾ, ਉੱਚਾ ਤਾਂ ਵਾਹਿਗੁਰੂ ਹੈ, ਉਹ ਤੋਂ ਵੀ ਉੱਚਾ, ਊਚ ਤੇ ਊਚਾ। ਕਿਵੇਂ? ਪ੍ਰਮਾਣ ਲਾਓ, ਬਿਨਾਂ ਪ੍ਰਮਾਣ ਬਿਨਾਂ ਸਿੱਧ ਹਤੇ। ਹਿਮਾਲਾ ਦੀ ਐਵਰੈਸਟ ਚੋਟੀ 29,002 ਫੁੱਟ ਉੱਚੀ ਹੈ, ਸਭ ਤੋਂ ਉੱਚੀ ਹੈ ਨਾ, ਮੰਨਦੇ ਹੈ ਉਹ ਉੱਚੀ, ਜਿਹੜਾ ਉੱਤੇ ਚੜ ਜਾਂਦਾ ਨਾ, ਉਹ ਤੋਂ ਵੀ ਉੱਚਾ ਹੋ ਜਾਂਦਾ ਹੈ। ਚੋਟੀ ਨੂੰ ਕੋਈ ਨੀ ਹਾਰ ਪਾਉਂਦਾ, ਚੜ੍ਹਨ ਵਾਲੇ ਨੂੰ ਪਾਉਣੇ। ਸਤਨਾਮ, ਚੋਟੀ ਨੂੰ ਕੋਈ ਨੀ ਪੁੱਛਦਾ ਤੂੰ ਉੱਚੀ ਹੈ, ਜਿੰਨਾ ਇਨਾਮ ਮਿਲੂਗਾ ਸਤਿਕਾਰ ਹੋਊਗਾ, ਚੜ੍ਹਨ ਵਾਲੇ ਦਾ ਹੋਊਗਾ, ਤਾਂ ਉੱਥੇ ਗੱਲ ਖੜੀ ਰਹੇਗੀ। ਉਹ ਇਮਾਰਤ ਤੇ ਚੜ੍ਹਨ ਵਾਲਾ ਜੇ ਗਵੈਂਡ ਵੀ ਆਊਗਾ, ਇੱਥੇ ਵੀ ਓਨਰ ਹੋਏਗੀ ਉਹਦੀ, ਇੱਥੇ ਵੀ ਸਤਿਕਾਰ ਹੋਊਗਾ। ਇਸ ਤਰ੍ਹਾਂ ਹੀ ਵਾਹਿਗੁਰੂ ਦੇ ਨਾਲ ਸੁਰਤ ਜਿਨ੍ਹਾਂ ਦੀ ਜੁੜ ਜਾਂਦੀ ਹੈ, ਉੱਚੀ ਹੋਊ ਉੱਚਾ ਹੋਈ। ਸਤਿਗੁਰ ਪਾਤਸ਼ਾਹ ਦਾ ਬਚਨ ਹੁਣ ਮੇਰਾ ਜੀ ਕਰਦਾ, ਜੇ ਤੁਸੀਂ ਬੋਲੋ ਰਚਨਾ ਪਵਿੱਤਰ ਕਰ ਲਓ, ਪਰ ਮੈਂ ਪਹਿਲਾਂ ਹੀ ਕਹਿੰਦਾ ਰਾਜੀਆਂ ਵਾਂਗ ਬੋਲਣਾ, ਢਿੱਲਿਆਂ ਵਾਂਗ ਨਾ ਬੋਲਿਓ। ਬੀਬੀ ਉਹ ਇਕੱਠੇ ਹੀ ਬੋਲਣਾ, ਸਾਰੇ ਨੇ ਪਹਿਲਾਂ ਦਾਸ ਫਿਰ ਤੁਸੀਂ। ਜੀ ਸਭ ਤੇ ਉੱਚਾ ਪ੍ਰਭ ਕਾ ਸਿਮਰਨ, ਸਭ ਤੇ ਉੱਚਾ ਪ੍ਰਭ ਕਾ ਸਿਮਰਨ, ਸਭ ਨਾਮ ਤੁਲ ਕਿਛ ਅਵਰ ਨਾ ਹੋਏ, ਸਾਰਿਆਂ ਤੋਂ ਉੱਚਾ ਕਰਮ ਧਰਮ ਪਰਮੇਸ਼ਰ ਵਾਹਿਗੁਰੂ ਦਾ, ਜਿਹਦੇ ਵਾਸਤੇ ਪੰਚਮ ਪਾਤਸ਼ਾਹ ਪ੍ਰੇਰਨਾ ਦਿੰਦੇ ਨੇ, ਉਦਮ ਕਰੋ ਵਡਭਾਗੀ ਹੋ, ਸਿਮਰੋ ਹਰ ਹਰ ਸਿਮਰੋ, ਉਹਨੂੰ ਯਾਦ ਕਰੋ। ਤੇ ਹੁਣ ਦੂਜਾ ਪਕਸ਼ ਲਓ, ਜੇ ਨਹੀਂ ਸਿਮਰਾਂਗੇ ਉਹ ਵੀ ਸੁਣ ਲਓ, ਦੋਵੇਂ ਪਕਸ਼ ਦੇਖਿਆ ਕਰੋ। ਤੁਹਾਡਾ ਜਿਹੜਾ ਮਨੁੱਖ ਜਨਮ ਹੈ ਨਾ, ਇਹਦੀ ਵਡਿਆਈ ਵੀ ਬਹੁਤ ਹੈ, ਬਾਣੀ ਚ ਬਹੁਤ ਵਡਿਆਈ। ਭਾਈ ਗੁਰਦਾਸ ਸਾਹਿਬ ਬਚਨ ਕਰਦੇ ਨੇ, 84,000 ਜੋਨ ਮੈਂ ਉੱਤਮ ਜਨਮ ਸੋ ਮਾਨਸ ਦੇਹੀ, 84,000 ਜੋਨ ਉਹ ਪਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ, ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਨਾਨਕ ਮੇਰ ਸਰੀਰ ਕਾ ਸਾਰਿਆਂ ਤੋਂ ਉੱਤਮ ਸ਼੍ਰੋਮਣੀ, ਦੇਵੀ ਦੇਵਤੇ ਲੋਚਦੇ ਨੇ। ਕਿਉਂ ਲੋਚਦੇ ਨੇ? ਵਾਹਿਗੁਰੂ ਨੇ ਰਹਿਣ ਖਾਤਰ ਆਪਣਾ ਘਰ ਬਣਾਇਆ ਹੈ। ਅੱਜ ਕੇ ਆਖੋ ਸਤਨਾਮ, ਉਹ ਤੇ ਵਸ ਰਹੇ ਇਹਦੇ ਵਿੱਚ, ਦੇਖੋ ਵਡਿਆਈ ਕਿੰਨੀ ਹੈ। ਤੇ ਦੂਜਾ ਪਾਸਾ ਹੁਣ ਥੋੜੇ ਜਿਹੇ ਕਿਹੜੇ ਜਿਹੇ ਹੋ ਕੇ ਸੁਣ ਲਓ, ਬਹੁਤ ਔਖਾ ਹੈ ਸੱਚ ਸੁਣਨਾ। ਅੱਜ ਤੱਕ ਜੇ ਇਸ ਧਰਤੀ ਤੇ ਵਿਰੋਧਤਾ ਹੋਈ ਹੈ ਤਾਂ ਸੱਚ ਦੀ ਹੋਈ ਹੈ, ਝੂਠ ਦੀ ਨਹੀਂ। ਜੇ ਸੰਸਾਰ ਨੇ ਦੁਖੀ ਕੀਤਾ, ਸੱਚਿਆਂ ਨੂੰ ਕੀਤਾ, ਬੜੇ ਬੜੇ ਕਸ਼ਟ ਦੇ ਦਿੱਤੇ ਹਨ, ਸੱਚਿਆਂ ਨੂੰ ਦਿੱਤੇ। ਆ ਦੇਖੋ ਸ਼ਹੀਦੀ ਮਨਾ ਰਹੇ ਹੋ, ਗੁਰਮੁਖ ਪਿਆਰੇ ਕਦੇ ਝੂਠ ਬੋਲੇ ਹੋਣੇ? ਝੂਠ ਦੇ ਰਸਤੇ ਤੁਰੇ ਹੋਏ ਸੀ ਜਿੰਨੇ ਸਿੰਘ ਸ਼ਹੀਦ ਹੋਏ ਨੇ, ਤਾਂ ਸ਼ਹੀਦ ਹੋਏ ਨੇ, ਤਾਂ ਤਸ਼ੱਦਦ ਕੀਤਾ, ਸੱਚ ਸੀ। ਕਿਉਂਕਿ ਕਲਯੁਗ ਦੀਆਂ ਨਿਸ਼ਾਨੀਆਂ ਤਿੰਨ ਨੇ, ਤਿੰਨ ਨਿਸ਼ਾਨੀਆਂ, ਜੇ ਕੋ ਸਤ ਕਰੇ ਸੋ ਚੀਜੇ, ਤਪ ਘਰ ਤਪ ਨਾ ਹੋਈ, ਜੇ ਕੋ ਨੌ ਲਵੇ ਬਦਨਾਮੀ, ਕਲ ਕੇ ਲੱਖਣ। ਇਹ ਤਾਂ ਤਿੰਨ ਨਿਸ਼ਾਨੀਆਂ ਨੇ, سچ بولن والا کدے تانوں منظور نہیں ہونا. کیوں نہیں ہونا بھائی؟ میجورٹی جھوٹے دی ہے. خیر کو ست نام بہت گنتی انہوں کی ہے جنہوں سچ چنگا نہیں لگنا. یہ تو بہت گنتی کا راج ہے, بہت گنتی. پر تمہیں بےنتی روپ کہ سنسار کی جیت بہت گنتی نال ہوتی ہے, نرنکار کی نہیں. اتے جد کلا رہ جائے گا اکیلا, وہ بھی کلا ہے اکول ساتھ. جہاں برابر کینڈیڈیٹ کھڑا ہے وہ پیچھے بھی بہت نے, وہ بھی بہت نے, تو تینوں بھی بہت کا ساتھ لینا پینا. وہ تو کلا ہے, کلا بننا پاؤ گا. اتے ایک اور بےنتی تمہوں کرجما سیانے سنتے ہو, وہ بےنتی یہ ہے سکھ دھرم کی بہت گنتی نہ آؤ. بےنتی ہے تھوڑے چرنا نہیں لوڑ بہت گنتی دی. اتنے تو سوا لاکھ سے ایک لڑاؤں تب گوبند سنگھ, بہت گنتی نہیں. اپنے پاٹھا دی بھی بہت گنتی نہ دکھاؤ. سکھ دھرم پتا کتنے کھڑے, ایک کوانٹٹی تے نہیں کھڑا, ایک کوالٹی تے کھڑا. سکھ دھرم کوانٹٹی کی کوئی لوڑ نہیں, اتنے کوالٹی کی لوڑ ہے. جے کرنی تے پوری مت کرنی بجو کٹے کٹ. سڈے کول کی ہے منمک کتنی ہے پر رہت نہ ہوئی. جو منہ تو کہنے ہیں اور رکھی ہوئی نہیں چیز, وہ کرنی وچ نہیں لہدی. کرنی تو بنا کٹا پیس کی در ہے. اتنے بہت گنتی کی لوڑ نہیں ہے. جی گسا نہ کرو, تھوڑی انگریزی کی گل سنا لگے ہیں. میں تو سنا میجورٹی آلویز فولز رکھو ستنام. بہت گنتی ہمیشہ مورکھ کی ہوں. منصور جب سوڑی دتے نا فارسی ایران کے بادشاہ نے, وہ فقیر کٹے ہو کے وہ چلے گئے. کہتے بادشاہ فقیر نو کیوں مار دے چڑھ دے. وہ فقیر کی بےنتی من کے کہنا تھوڑی گل مان لینا, ایک شرط میرا دیش چڑھ جائے, سجائے موت معاف. وہ بڑے خوش ہوئے فقیر میرے ورگے ہونے. کہنے ساری بےنتی پروان کر, سڈا بندہ بچ گیا. کہنے منشور بدائیاں چڑھ دے دیش نو. ادو کہڑا ویزے لینے سی, سٹ پینڈ تک تو ادھر بھی آن ویزا نہیں سی, انٹری ہوتی سی. کہنے چڑھ جا. وہ کہنے نہیں میں نہیں جانا. انہوں کہو پاسی دے. وہ کہنے تو مورخ ہے, منتا کر کے انہوں منایا سی. تیرا کیا سادھنو کی ہو دے, ہر جگہ ہی ترتی ہے سگلی ترتی سادھ کی. وہ کہنا نہیں بھائی تسی کہو انہوں کہو پاسی. وہ ایک سیاح فقیر سی, کہنا گل کی ہے بچوں. کہنا گل یہ ہے جتھے ماں دے چڑھ کے جاؤں گا نا, یہ ورگے مورخ اتنے بھی مل جانے. اتنے کہڑا گھٹ مجورٹی دال بیج پور چ. ایک تمہوں اور بےنتی کرا گرسک پیارے ہو, تمہوں بھیڑ نہ بہت پیار ہے. کل بھی میں بےنتی کی سی, گھنٹ پاڑ بھوک تے بھیڑ ہوے, منڈا جمیا بھیڑ ہوے, منڈے کا منگنا بھیڑ ہوے, جن چڑھنی ہے بھیڑ ہوے. اتنے تک تو کر لے کرو, میں بھی کرتا ہونا. ایک اور بماری پی گئی, کہ جدن مینو چکی لے جان ادن بھی بھیڑ ہو. سکھا ہوں دس تین کی فائدہ بھیڑ کا, منگنے تک دس ڈالر پا کے جاؤ گا. ہوں دس تین کی فائدہ بھیڑ نال, اتنا پیار ہو گیا نا. بھیڑ ہے بھیڑ, گرامیٹکلی سنو بھیڑ شبد نو. بھیڑ دے گرامر وچ کی ارتھ نے؟ پیڑ شبد بنے پیڑ تو, نوٹ کر لو. پیڑ شیب سیتے بھی ہے, پیڑ پیڑ کیوں؟ پیڑ پیڑاں دی ہو سکتی ہے, شیران دی نہیں ہوتی. سدنام پیڑ بکری دی ہو سکتی ہے, چیتیاں دی پیڑ کتنے لبو گے؟ میں تمہیں بےنتی کریں, بہت گنتی چ نہیں پینا. گنتی نہ سکھا دی کرو, کوالٹی ویکھو. مینوں معاف کر دیو, گنتی ود رہی ہے تے کوالٹی گھٹ رہی ہے. اکھو وچ ڈونگا کارن یہی ہے, جی تسی پکڑ وچ لیاؤ, جیڑی چیز دی بہت گنتی ہو جاوے وہ دی قدر گھٹ جاندی ہوندی ہے. ਇਹ ਮੋਟਾ ਜਿਹਾ ਹੀ ਹਿਸਾਬ ਹੈ, ਕਦਰ ਘੱਟ ਜਾਂਦੀ ਬੰਦੀ। ਸਿੱਖੀ ਧਰਮ ਆਪਣਾ ਇੰਡੀਆ ਰਹੀ ਪਿੱਛੇ ਕਿਉਂ ਹੈ, ਕੀ ਚੀਜ਼ ਨਹੀਂ ਹੈ ਇੰਡੀਆ? ਉੱਥੇ ਜਿਉਂਦਿਆਂ ਨੂੰ ਸਵਰਗ ਹੈ, ਰਹਿਣੇ ਵਾਲਾ ਨਰਕ ਹੈ, ਕੀ ਚੀਜ਼ ਨਹੀਂ ਹੈ? ਛੇ ਰੁੱਤਾਂ ਉੱਥੇ, ਐਡੇ ਵੱਡੇ ਵੱਡੇ ਤੀਰਥ, ਮਹਾਨ ਗ੍ਰੰਥ, ਚੱਪਾ ਚੱਪਾ ਤੇ ਸ਼ਹੀਦੀਆਂ, ਚੱਪਾ ਚੱਪਾ ਤੇ ਧਰਮ ਸਥਾਨ, ਕਿਉਂ ਪਿੱਛੇ ਹੈ? ਇੱਕੋ ਗੱਲ ਹੈ, ਉੱਥੇ ਕੁਆਂਟਿਟੀ ਦੇਖੀ ਜਾਂਦੀ ਹੈ, ਕੁਆਲਿਟੀ ਨਹੀਂ ਦੇਖੀ ਜਾਂਦੀ। ਇੱਕੋ ਨੁਕਤਾ ਹੈ, ਕੁਆਂਟਿਟੀ ਐ ਕਰਿਓ, ਜਾਂ ਤੁਹਾਡਾ ਰਿਸ਼ਤੇਦਾਰ ਹੋਣਾ ਕੋਈ ਲੁਧਿਆਣੇ, ਜਾਂ ਤੁਸੀਂ ਜਾਇਓ ਉੱਥੇ ਨਟ ਬੋਲਟ ਬਣਾਉਣ ਦੀ ਮਸ਼ੀਨ ਲਾ ਦਿਓ। ਉਹ ਮਸ਼ੀਨ ਦੀ ਕਪੈਸਿਟੀ ਹੈ ਇੱਕ ਕੁਇੰਟਲ 24 ਘੰਟੇ ਚ ਬਣਾਉਣ ਦੀ, ਹਿਸਾਬ ਹੁੰਦੇ ਨਾ। ਤੁਸੀਂ ਮਹੀਨੇ ਕ ਬਾਅਦ ਕੀ ਕਰਨੇ ਨਾ, ਉਹਦੀ ਗਰਾਰੀ ਬਦਲ ਦੇਣੀ ਹੈ, ਚੱਕਰ ਵਧਾ ਕੇ ਇੱਕ ਕੁਇੰਟਲ ਦੀ ਬਜਾਏ ਸ਼ਾਮ ਨੂੰ ਡੇਢ ਕੁਇੰਟਲ ਕੱਢ ਦੇਣੇ। ਚੱਕਰ ਬੜਾ ਚੌੜਾ ਹੋਇਆ ਫਿਰੂਗਾ, ਇੱਕ ਕੁਇੰਟਲ ਦੀ ਜਗ੍ਹਾ ਮੈਂ ਡੇਢ ਕੁਇੰਟਲ ਬਣਾ ਤੇ, ਪਰ ਗਾਂ ਕੁਛ ਜਿਹੜਾ ਉਹਨੂੰ ਚੜਾਉਣ ਨੂੰ ਲੱਗੂਗਾ ਨਾ, ਨਟ ਬੋਲਟ ਨੂੰ ਪਹਿਲਾਂ ਤਾਂ ਚੜ੍ਹਨਾ ਨੀ, ਜੇ ਚੜ ਗਿਆ ਮੁੜ ਕੇ ਖੁੱਲਦਾ ਨਹੀਂ, ਨਾ ਉਹਨੂੰ 12 ਦੀ ਚਾਬੀ ਲੱਗੇ ਨਾ 14 ਦੀ, ਥੋੜਾ ਚੈਣੀ ਉਹ ਖੜਕੂਗਾ, ਬਸ ਆਹ ਹਾਲ ਤੁਸੀਂ ਸਿੱਖੀ ਵਿੱਚ ਨਾ ਲਿਆਓ। ਇਹ ਤਾਂ ਨਿਰਾਲਾ ਧਰਮ, ਕੀਤੋ ਨੀ ਆਪਣਾ ਪੰਥ ਨਿਰਾਲਾ, ਮਿਲ ਗੋਬਰ ਨਾ ਕਰੋ ਅਸੀਂ ਕਰ ਦਿੱਤਾ। ਕਹਿੰਦੀ ਮੋਹਨ ਸਿੰਘ ਜੀ ਆਏ ਹੈ ਮੇਰੇ ਸਕੇਤੀ ਬੈਠੇ ਹੋਣੇ, ਬੜਾ ਲੰਮਾ ਸਮਾਂ ਇਹਨਾਂ ਦਾਸ ਨਾਲ ਬੀਤੇ ਆ ਪੰਜਾਬ ਵਿੱਚ, ਜਿੱਥੇ ਸਾਡਾ ਅੰਮ੍ਰਿਤ ਪ੍ਰਚਾਰ ਹੁੰਦਾ ਸੀ ਇਹਨਾਂ ਨੂੰ ਵੀ ਬੁਲਾਉਂਦੇ ਸੀ ਅਸੀਂ ਕੇਸਗੜ੍ਹ ਸਾਹਿਬ ਤੋਂ, ਹੁਣ ਵੀ ਇੱਥੇ ਆਏ ਹੋਏ ਨੇ, ਬਹੁਤ ਪਿਆਰ ਸਤਿਕਾਰ ਤੇ ਇਹਨਾਂ ਨੇ ਬਹੁਤ ਚੰਗਾ ਬੀੜਾ ਚੁੱਕਿਆ ਮੰਜੀ ਸਾਹਿਬ, ਕਿਉਂਕਿ ਪਿੰਚ ਹੁੰਦੀ ਹੈ ਗੱਲ, ਦੁੱਖ ਹੁੰਦਾ, ਤੁਹਾਡੇ ਬਾਪ ਦਾ ਕੋਈ ਸਤਿਕਾਰ ਨਾ ਕਰੇ ਤੁਸੀਂ ਦੁਖੀ ਹੋਵੋਗੇ, ਜਿੱਥੇ ਇਹਦਾ ਸਤਿਕਾਰ ਨਹੀਂ ਹੁੰਦਾ ਉੱਥੇ ਵੀ ਦੁੱਖ ਮਨਾਇਆ ਕਰੋ। ਖੋਸਾ ਮੋਟੀ ਜੀ ਗੱਲ ਕਹਿੰਦੀ, ਇਹਦਾ ਦੁੱਖ ਨਹੀਂ ਮਨਾਉਂਦੇ ਅਸੀਂ, ਜਿਹੜੇ ਰੁਮਾਲੇ ਲੱਗੇ ਲੱਗੇ, ਜਿਹੜੀ ਮੰਜੀ ਸਾਹਿਬ ਪਈ ਹੈ ਪਈ, ਉਹਨਾਂ ਨੇ ਉਦਮ ਕੀਤਾ ਮੰਜੀ ਸਾਹਿਬ ਦਾ ਸਹਿਜ ਮਹਾਰਾਜ ਦਾ ਸਰੂਪ ਅੰਦਰ ਅੰਦਰ ਆਵੇ ਬਾਹਰ ਨਾ ਹੋਵੇ, ਸੁਖਾਸਣ ਵਾਸਤੇ ਮਹਾਰਾਜ ਦਾ ਪਲੰਗ ਹੋਵੇ। ਤੇ ਗੁਰਸਿੱਖ ਪਿਆਰੇ ਹੋ, ਬੜਾ ਚੰਗਾ ਉਦਮ ਹੈ। ਉਹ ਵੀ ਮੈਨੂੰ ਕਹਿੰਦੇ ਸੀ ਜੇ ਹੁਣ ਜਿੱਤ ਕੇ ਅੰਮ੍ਰਿਤ ਪ੍ਰਚਾਰ ਹੋਇਆ ਜੀ ਅਸੀਂ ਕਕਾਰ ਫਰੀ ਬਣਨੇ, ਬੜਾ ਚੰਗਾ ਉਦਮ ਹੈ, ਬਹੁਤ ਸੁਭਾਗਾ ਉਦਮ, ਵੰਡੋ ਜ਼ਰੂਰ, ਪਰ ਆ ਕਹਿਣਾ ਜਿਹੜਾ ਚੰਗਾ ਨਹੀਂ ਲੱਗਦਾ ਤੂੰ ਅੰਮ੍ਰਿਤ ਛਕ ਲਿਆ ਤੈਨੂੰ ਕਛਹਿਰਾ ਫੜੀ ਦੇਵਾਂਗੇ, ਤੂੰ ਅੰਬਰ ਚੱਕ ਤੈਨੂੰ 25 ਸੈਂਟ ਦਾ ਕੰਘਾ ਦੇਵਾਂਗੇ। ਦੇਖੋ ਮੈਂ ਹੱਕ ਵਿੱਚ ਹੈ, ਗਰੀਬ ਦਾ ਮੁੱਖ ਗੁਰੂ ਕੀ ਗੋਲਕ, ਫਾਈਨੈਂਸ਼ੀਅਲੀ ਆ ਗੋਲਕ ਪਈ ਹੈ ਨਾ ਗੁਰਦੁਆਰੇ ਸਾਹਿਬ ਸਾਡੇ ਵੀ ਡੇਰੇ ਹੈਗੀ, ਕਿਤੇ ਮੈਟਲ ਦੀ ਹੁੰਦੀ ਹੈ, ਕਿਤੇ ਸੀਮਿੰਟ ਦੀ, ਕਿਤੇ ਲੋਹੇ ਦੀ, ਕਿਤੇ ਕਾਠ ਦੀ ਹੁੰਦੀ ਹੈ। ਉੱਪਰ ਲਿਖਿਆ ਹੁੰਦਾ ਹੈ ਗੁਰੂ ਜੀ ਕੀ ਗੋਲਕ ਬਲੌਕ ਲੈਟਰ ਚ ਹੁੰਦਾ ਨਾ, ਗੋਲਕ ਗੁਰੂ ਦੀ ਹੈ, ਚਾਬੀ ਕੋਈ ਹੋ ਚੱਕੀ ਫਿਰਦਾ। ਵੇਖੋ ਕੀ ਸਮਝੋ ਮੇਰੀ ਗੱਲ ਨੂੰ, ਹੱਸੀ ਚ ਨਾ, ਮੈਂ ਕੋਈ ਕਿਹੜੀ ਗੱਲ ਕਹਿਣੀ ਹੁੰਦੀ ਹੈ ਤੁਹਾਨੂੰ ਥੋੜਾ ਜਿਹਾ ਮਿੱਠਾ ਕਰ ਲਈਦਾ, ਖਲੋਣੀ ਤੁਹਾਨੂੰ ਕਨੀਨ ਹੈ ਪਰ ਸ਼ੂਗਰ ਕੋਟਡ ਕਰ ਦੀਦੀ ਹੈ, ਕਨੀਨ ਸਿੱਧੀ ਮੂੰਹ ਚ ਪਾ ਦੋ ਅਗਲੀ ਰੋਟੀ ਵੀ ਖੜ ਦੂਗੀ, ਸ਼ੂਗਰ ਕੋਟਡ ਗੋਲੀ ਦੇ ਉੱਪਰ ਖੰਡ ਲਾ ਦੋ, ਬੱਚਾ ਵੀ ਖਾ ਲੈਂਦਾ ਬੁੜਾ ਵੀ, ਪਰ ਖਾਣ ਨੂੰ ਤਾਂ ਲੱਗੂਗੀ ਮਿੱਠੀ, ਅੰਦਰ ਜਾ ਕੇ ਉਹਨੇ ਭੜਥੂ ਪਾ ਦੇਣਾ, ਕੁਛ ਸਤਨਾਮ ਪ੍ਰਚਾਰ ਵੀ ਸੁਣਨ ਨੂੰ ਤਾਂ ਲੱਗੇ ਮਿੱਠਾ, ਪਰ ਅੰਦਰ ਜਾ ਕੇ ਕੁਛ ਕਰ ਦੇਵੇ ਗੁਰਸਿੱਖ, ਦੋ ਕਕਾਰ ਜ਼ਰੂਰ ਸੇਵਾ ਕਰੋ ਗਰੀਬ ਦਾ। ਇਹ ਜਿਹੜੀ ਗੋਲਕ ਹੈ ਮੇਰੇ ਆਣ ਦੇ ਬੈਠੇ ਹੋ ਤੇ ਆਂਦੇ ਲਿਓ, ਕਿਸੇ ਗੁਰਦੁਆਰੇ ਗੋਲਕ ਨਹੀਂ ਸੀ ਹੁੰਦੀ, 40-45 ਸਾਲ ਦੀ ਉਹ ਗੱਲ ਹੈ ਸਾਰੀ, ਖੁੱਲਾ ਆਪਾਂ ਮੱਥਾ ਟੇਕਦੇ ਸੀ। ਚਲੋ 45 ਸਾਲ ਨੂੰ ਛੱਡੋ, ਸ੍ਰੀ ਹਰਿਮੰਦਰ ਸਾਹਿਬ ਵਿੱਚ ਅੱਜ ਵੀ ਗੋਲਕ ਨਹੀਂ ਰੱਖੀ ਜਾ ਸਕਦੀ, ਅੱਜ ਵੀ ਗੋਲਕ ਨਹੀਂ ਹੋਊਗੀ, ਉੱਥੇ ਖੁੱਲਾ ਨਮਸਕਾਰ ਕਰਨੀ ਪਊਗੀ। ਇਹ ਕਿਉਂ ਬਣੀਆਂ ਫਿਰ? ਇਹ ਤਾਂ ਬਣੀਆਂ ਪ੍ਰੇਮੀਓ, ਅੱਗੇ ਇੱਥੇ ਰੱਖਣ ਵਾਲੇ ਆਉਣ ਤੇ ਹੁਣ ਚੱਕਣ ਵਾਲੇ ਵੀ ਆਉਂਦੇ, ਕੋਈ ਕਾਰਨ ਹੈ ਨਾ ਤੇ ਬਣਨ ਦਾ, ਕਿਉਂਕਿ ਹਿੰਦੁਸਤਾਨ ਇੱਥੇ ਤਾਂ ਚਲੋ ਫਿਰ ਤੁਹਾਡੇ ਤੇ ਕਿਰਪਾ ਥੋੜੀ ਜਿਹੀ ਹੋਣੀ ਹੈ, ਪਰ ਅਖਬਾਰਾਂ ਤਾਂ ਇੱਥੇ ਵੀ ਤੂੰ ਆਇਆ ਹੋਇਆ ਬਾਹਰਲੇ ਦੇਸ਼ਾਂ ਦਾ ਵੀ, ਹਿੰਦੁਸਤਾਨ ਤਾਂ ਐਸਾ ਹੈ ਮੰਦਿਰਾਂ ਵਿੱਚੋਂ ਭਗਵਾਨ ਚੱਕ ਲੈ ਗਏ, ਹਿੰਦੁਸਤਾਨ ਦੇ ਭਗਵਾਨ ਚੀਨ ਚ ਵਿਕ ਗਏ, ਨੇਪਾਲ ਚ ਵਿਕ ਗਏ। ਸੋ ਪ੍ਰੇਮੀਓ, ਜਿਸ ਦੇਸ਼ ਦਾ ਭਗਵਾਨ ਚੱਕਿਆ ਜਾ ਸਕਦਾ ਹੈ ਉੱਥੇ ਇਨਸਾਨ ਚੱਕਣਾ ਕੀ ਔਖਾ ਹੈ, ਜਿੱਥੇ ਭਗਵਾਨ ਨੂੰ ਵੇਚਿਆ ਜਾ ਸਕਦਾ ਹੈ ਉੱਥੇ ਕੀ ਕੁਝ ਨਹੀਂ ਹੋ ਸਕਦਾ। ਇਸ ਗੱਲ ਤੋਂ ਡਰਦੇ ਮਾਰੇ ਨੇ ਸੇਫਟੀ ਆਫ ਮਨੀ ਸਾਨੂੰ ਇਹ ਡੱਬੇ ਬਣਾਉਣੇ ਪਏ, ਪਰ ਅਸਲ ਗੋਲਕ ਕੀ ਹੈ, ਗਰੀਬ ਦਾ ਮੁੱਖ ਗੁਰੂ ਕੀ ਗੋਲਕ, ਬਸ ਇਹ ਹੈ ਸਿੱਖ ਖਾਤਰ, ਕਿਉਂਕਿ ਇਹ ਗੋਲਕ ਨੇ ਵੀ ਆਏ ਗਏ ਗਰੀਬ ਨੂੰ, ਯਾਨੀ ਕਾਹਨ ਸਿੰਘ ਜੀ ਨਾਭਾ ਨੂੰ ਪੜੋ ਨਾ ਤੁਸੀਂ ਕਦੇ ਮਹਾਨ ਕੋਸ਼ ਵਿੱਚ, ਉਹਨਾਂ ਨੇ ਗੁਰਦੁਆਰੇ ਦੇ 6 ਗੁਣ ਲਿਖੇ ਨੇ, 6 ਗੁਣ ਹੋਣੇ ਚਾਹੀਦੇ। ਨੰਬਰ 1, ਇੱਥੇ ਤਨ ਦੇ ਭੁੱਖੇ ਨੂੰ ਭੋਜਨ ਮਿਲੇ, ਮਨ ਦੇ ਭੁੱਖੇ ਨੂੰ ਭਜਨ ਮਿਲੇ, ਇਹ ਦੋ ਖੁਰਾਕਾਂ ਦਾ ਬੈਲੈਂਸ ਰੱਖੋ। ਜਿੱਥੇ ਤਨ ਦੀ ਭੋਜਨ ਲੋੜ ਹੈ ਉੱਥੇ ਰੂਹ ਦੀ ਖੁਰਾਕ ਭਜਨ ਹੈ, ਦੋ ਪਹੀਆਂ ਦਾ ਬੈਲੈਂਸ ਨਾ ਰਵੇ ਗੱਡੀ ਨਹੀਂ ਚੱਲੇਗੀ, ਮਾਰ ਦੇਵੇਗੀ ਕਿਸੇ, ਔਖੀ ਹੋ ਜਾਵੇਗੀ। ਭੁੱਖੇ ਨੂੰ ਭੋਜਨ, ਰੂਹ ਦੀ ਖੁਰਾਕ ਭਜਨ, ਤਨ ਦੇ ਨੰਗੇ ਨੂੰ ਕੱਪੜਾ, ਮਨ ਦੇ ਰੰਗੇ ਨੂੰ ਪ੍ਰੇਮ ਪਟੋਲਾ ਤੈ ਸ਼ਹਿਦ। ਅਗਲੇ ਜਹਾਨ ਵਿੱਚ ਪੱਤ ਰੱਖਣ ਖਾਤਰ ਵੀ ਕੋਈ ਕੱਪੜਾ ਤਿਆਰ ਕਰੋ, ਇੱਥੇ ਤਾਂ ਮਿਲ ਗਏ ਤਾਂ ਗੁਰਸਿੱਖ ਪਿਆਰੇ ਅੱਗੇ ਤਨ ਦੇ ਰੋਗੀ ਨੂੰ ਫਿਜ਼ੀਕਲੀ ਮੈਡੀਕਲ ਦਵਾਈ, ਮਨ ਦੇ ਰੋਗੀ ਨੂੰ ਨਾਮ ਦੀ ਦਵਾਈ ਰੱਖੋ। ਇਹਨੂੰ ਗੁਰੂ ਕੀ ਗੋਲੇ ਕਿਉਂ ਕਹਿੰਦੇ, ਇਹ ਲੰਗਰ ਵਾਸਤੇ ਵਰਤਣੀ ਹੈ, ਕਿਸੇ ਗਰੀਬ ਦੇ ਦੁੱਖ ਵਿੱਚ ਸਾਂਝੀ ਹੁੰਦੀ ਹੈ, ਕਿਸੇ ਦੇ ਤਨ ਤੇ ਕੱਪੜਾ ਨਹੀਂ ਉਹਨੂੰ ਕੱਪੜਾ ਮਿਲੇਗਾ। ਗੁਰੂ ਕੀ ਗੋਲਕ ਜ਼ਰੂਰ ਹੈ, ਪਰ ਮੈਂ ਉੱਥੇ ਹੀ ਆਵਾਂ ਮੁੜ ਕੇ ਕਿ ਸਤਿਗੁਰ ਪਾਤਸ਼ਾਹ ਨੇ ਤਾਂ ਜਦੋਂ ਅੰਮ੍ਰਿਤ ਸਾਨੂੰ ਬਖਸ਼ਿਆ, ਸਿੱਖਾਂ ਸਿਰ ਦੇ ਮੈਂ ਤਾਂ ਛਕਾਉਂਗਾ, ਸਿਰ ਲੈ ਨਾ ਪੰਜਾਂ ਦੇ, ਤੇ ਫਿਰ ਜਦੋਂ ਪੰਜਾਂ ਨੂੰ ਕਿਹਾ ਮੈਨੂੰ ਛਕਾਓ, ਭਾਈ ਦਇਆ ਸਿੰਘ ਸਾਹਿਬ ਜੀ ਹੁਣ ਬਣ ਗਏ ਖਾਲਸਾ, ਉਹ ਕਹਿੰਦੇ ਸਤਿਗੁਰ ਇਹ ਦੱਸ, ਆਪਣੀ ਵਾਰੀ ਤਾਂ ਤਲਵਾਰ ਕੱਢੀ ਖੜਾ ਤਾ, ਜਾਂ ਸਾਡਾ ਹੱਥ ਸਾਨੂੰ ਚੁਕਾਉਣਾ ਸੀ, ਹੁਣ ਤੇਰੀ ਵਾਰੀ ਆਈ ਹੈ, ਤੈਨੂੰ ਹੱਥ ਬੰਨ ਕੇ ਛਕਾ ਦਈਏ, ਹੁਣ ਆਪਣੇ ਖਾਤਰ ਹੱਥ ਬੰਨ ਕੇ ਹੀ ਮੰਗਦਾ, ਸਾਡੇ ਸਰੀਰ ਸਿਰ ਵੱਢੇ ਤੇ ਤੈਨੂੰ ਹੱਥ ਬੰਨ ਕੇ ਛਕਾ ਦਈਏ। ਤਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਦਇਆ ਸਿੰਘ ਤੁਸੀਂ ਇੱਕ ਇੱਕ ਨੇ ਇੱਕ ਦਿੱਤਾ, ਮੈਂ ਕੱਲਾ ਹੀ 7 ਦੇ ਦਊਂਗਾ, ਮੈਨੂੰ ਛਕਾ ਦੋ, ਮੈਨੂੰ ਛਕਾ, ਮੈਂ ਬੇਨਤੀ ਕਰਦਾ ਤੁਹਾਡੇ ਚਰਨਾਂ ਚ, ਅੰਮ੍ਰਿਤ ਦੀ ਦਾਤ ਨੂੰ ਛਕਾਓ ਡੋਲੋ ਨਾ, ਜਿਹੜਾ ਆ ਕੇ ਮੰਗੇ ਮੈਨੂੰ ਬਖਸ਼ਿਸ਼ ਕਰ, ਪ੍ਰੇਰਨਾ ਵੇ ਆਫ ਕਨਵਿੰਸਿੰਗ ਐਸਾ ਬਣਾਓ ਕਿ ਉਹਦੇ ਅੰਦਰੋਂ ਆਵਾਜ਼ ਆਵੇ। ਗੁਰੂ ਨਾਨਕ ਦਾ ਫਾਰਮੂਲਾ ਹੀ ਪ੍ਰਚਾਰ ਦਾ ਇਹੀ ਸੀ। ਇੱਕ ਬੇਨਤੀ ਕਰਾਂ ਤੁਹਾਨੂੰ, ਦਾਸ ਦੀ ਸੂਰਜ ਪ੍ਰਕਾਸ਼ ਦੀ 8ਵੀਂ ਕਥਾ ਚੱਲ ਰਹੀ ਹੈ, 7 ਕਥਾ ਸੰਪੂਰਨ ਹੋ ਚੁੱਕੀਆਂ ਨੇ, 8ਵੀਂ ਕਥਾ ਵੀ ਮਾਛੂ ਵਾੜੇ ਸਾਹਿਬ ਚੱਲਦੀ ਹੈ, ਸ਼ਹੀਦੀ ਸਥਾਨ ਤੇ, ਕੋਲ ਸ਼ਹੀਦੀ ਸਥਾਨ। 7 ਕਥਾ ਸੰਪੂਰਨ ਹੋਣ ਤੋਂ ਬਾਅਦ ਮੈਂ ਇੱਕ ਨੁਕਤਾ ਲੱਭਿਆ, ਕਹਾਣੀਆਂ ਨੀ, ਕੱਲ ਵੀ ਕਿਹਾ ਸੀ ਨੁਕਤੇ ਨੂੰ ਪਕੜੋ, ਕਿਹੜਾ? ਬਾਬੇ ਨਾਨਕ ਸਾਹਿਬ ਜੀ ਨੇ 5 ਸਾਲ ਦੀ ਉਮਰ ਵਿੱਚ ਉਪਦੇਸ਼ ਸ਼ੁਰੂ ਕਰ ਦਿੱਤਾ, ਬਾਦੇ ਨੂੰ, ਪੰਡਿਤ ਨੂੰ, ਕਾਜੀ ਨੂੰ, ਮੁੱਲਾ ਨੂੰ, ਵੈਦ ਨੂੰ। 70 ਸਾਲ ਤੱਕ ਉਪਦੇਸ਼ ਕਰਦੇ ਰਹੇ, ਤੇ ਗੁਰੂ ਨਾਨਕ ਇਸ ਦਾ ਫਾਊਂਡਰ ਆਫ ਸਿੱਖਇਜ਼ਮ, ਉਹਨੇ ਸਿੱਖ ਜਗਤ ਪੈਦਾ ਕੀਤਾ ਧਰਮ। ਹੁਣ ਥੋੜੇ ਜਿਹੇ ਧਿਆਨ ਚ ਆਇਓ, ਬਾਬੇ ਨਾਨਕ ਨੇ ਆਪਣੇ ਜੀਵਨ ਵਿੱਚ ਇੱਕ ਨੂੰ ਵੀ ਮੂੰਹ ਤੋਂ ਨਹੀਂ ਕਿਹਾ ਕਿ ਸਿੱਖ ਬਣ। ਨੋਟ ਕਰਿਓ, ਪਕੜ ਵਿੱਚ ਲਿਆਓ ਮੇਰੀ ਬੇਨਤੀ, ਇਨ ਰਿਟਨ ਹੈ, ਬਾਹਰੋਂ ਤਾਂ ਦਾਸ ਨੇ ਬੋਲਣਾ ਹੀ ਕੁਝ ਨਹੀਂ। ਇੱਕ ਨੂੰ ਮੂੰਹ ਤੋਂ ਨਹੀਂ ਕਿਹਾ ਕਿ ਸਿੱਖ ਬਣ। پھر تو ہی سوال کرو گے بنے کیویں؟ جو گرو نانک دا جیون دیکھتا سی نا وہ دی کرنی دیکھتا سی وہ ہاتھ بنتا سی مینو سکھ بنا لے سکھی تا یہ نا تسی کہو سکھ بن اتنے وستا ہووے کہ اگلا منتا کرے مینو سکھ بنا آئی ایس بن خاطر منتا کرتے ہو پی سی ایس بن خاطر انجینئر بن خاطر یہ سکھی کی تو منجلے سرے گرسکھ پر سارے کو وے آف کنوینسنگ نہیں رہا سمجھاؤ کا طریقہ بس بابے نانک نے پنڈت نو کہا سی بھائی مورکو تھوڑا پانی نہیں سورج تے جانا جی کتنے ہردوار آئے کہہ دیں نا ڈانگ کھڑکی پی تھی خوش ست نام بابا کلا ہو پانچ سو کہہ ہی نہیں سمجھاؤ کا طریقہ گڑبا لے کے گنگا آپ پانی پاؤن لگ پے ایک بہت سونا طریقہ تمہیں بےنتی کرن لگے ہیں غلط گل بہت چیتی اثر کر دی چنگی بہت دیر بچ کر دی ایک کنڈی ہے گرمت دے پرچار دی سمجھو خاص کر کے کمیٹی آئے نو بےنتی ہے غلط گل بہت چیتی اثر کرو گے ٹھیک بہت دیر بچوں بھی ہو جبے نہیں ہوں میں تمہیں یہ پوچھ لینا کن چر ہو گیا بھی جب جی صاحب سنتے تھے پڑھتے ہیں یاد ہو گئی نا پانچ پوڑیاں میں نہیں کسی ویلے دے ہو جی دے یاد ہے سدھ نہیں گاؤں والا ایک کھاڑا انگلینڈ لا جائے ادھی انگلینڈ دے یاد ہے خوش سدن پانچ سال دے نیڑے بھی سکول جانا وہ ٹپا پڑھو گا پچہتر سال دے میرا چاچا بھی سائیکل سے جانا بھی وہی تک پڑھو گا جی گاؤں والی گا کے نہیں غلط گل بہت چھتی اثر کر دی ہے ہور مثال دا میں جٹکی جی پرانا پنجابی پڑھیا ہوئے تھوڑے تو کوئی دس نے تو جب فرید نو پڑھیا ملتانی پنجابی پڑھے بنا فرید جی سمجھ نہیں آ سکتے انہوں کی بانی ملتانی پنجابی ہے سنسکرت بنا نہیں آ سکتی گربانی سمجھ تو گرسکھ پیارے ہو ادو بچن ایسے نے پڑھتے تو تسی نتے ہو سدگر گرو نانک دیو جی الٹ گل پچھم نو پانی دینا الٹ گل سی سیدھی تے پورب نو پر ویکھیا تسی پرانی پنجابی سنو دودھ اٹھی کی سٹھی کدے پرانی پنجابی دا کوئی بیٹھا ہوئے جیڑا کمزور ہو جائے نا گھر چ ایکسٹرا دودھ دین لگو اٹھ دن بعد وہ اثر دا پتا لگو کی کھلاؤ لگو پنیاں بنا کے سٹھ دن بعد اثر کرن گی دودھ اٹھی کی سٹھی پنجابی دا محاورہ پرانی دا تے گرسکھ پیارے ہو دودھ ورگی امت چیز بھی اٹھ دن بعد اثر کر دی ہے سلواد دی گولی کھا لو تے اٹھا سکنٹا دے کم ختم ہے ستنام اٹھا سکنٹا مجھے دوائی پا دوں گی میں ہوں بےنتی کر لگے سارے خاص کر کے سکتر صاحب بیٹھے سٹیج سے بولن والے نو پہلا پرکھو اج جنہ غلط کام گردوارے سارے پرچارک بول رہے ہیں اور گرو کارا کے گڑ تو الٹ بول رہے ہیں باہر تو انہیں بول دے نہیں باہر انہوں نے بولنا کی ہے کیونکہ اتنے سننے والے بیٹھے ہوں گرو گرنتھ صاحب تو الٹ میری بساکھی کیلیفورنیا سی میں نو تو نہیں ہوں میں دس دوں گا میرے کمرے چ آ جاؤ مینو اخبار کٹنگ دے کے گئے سنگھ بساکھی نو ایک مشنری پرچارک نے لیکھ لکھیا میرے کول پڑھ لو مینو دے کے گئے اکال تک سب پہنچایو اخبار کا نام بھی ہے گا پورا پیج ہے میرے کول میں اسٹیج سے وہ نام نہیں لینا تو گرسکھ پیارے انہیں پتا بساکھی نو کی لکھے کہنا کشہرے دی کی لوڑ ہے جی کدے نہیں ملتا نہ پاؤ سکھی ٹوٹن لگی ہے ان ریٹن پروف از ان مائی ہینڈ یو کین سی کروان دی کی ضرورت ہے چوبی گھنٹے پا کے رکھن دی امبر ٹوٹن لگے کنگے دی کی لوڑ ہے چوبی گھنٹے رکھن پرمان دیکھو کی دندا ہے ਕਹਿੰਦਾ ਫੌਜੀ ਵੀ ਵਰਦੀ ਮੌਕੇ ਸਿਰ ਪਹਿਨਦੇ। ਸਕੂਲ ਦੇ ਬੱਚੇ ਵੀ ਜਾਣ ਲੱਗੇ ਵਰਦੀ ਪਹਿਨਦੇ ਆ ਕੇ ਤਾਰ ਦਿੰਦੇ ਨੇ। ਪ੍ਰਮਾਣ ਦਿੰਦੇ ਕਹਿੰਦਾ ਉਹਨਾਂ ਦੀ ਸਕੂਲ ਦੀ ਐਡਮਿਸ਼ਨ ਕਿਤੇ ਟੁੱਟ ਗਈ। ਦੇਖੋ ਕਿੱਥੇ ਜਾਓਗੇ ਗੁਰਸਿੱਖੋ ਤੁਸੀਂ, ਬੜਾ ਲੰਮਾ ਦਾੜਾ ਹੈ ਉਹਦਾ, ਸਿੱਖ ਮਿਸ਼ਨਰੀ ਪ੍ਰਚਾਰਕ ਹੈ। ਕਈ ਕਹਿੰਦੇ ਨਹਾਉਣ ਲੱਗੇ ਸਿਰ ਪਰ ਬੰਨਦੇ ਕਿਰਪਾਨ ਨੂੰ, ਕਈ ਲੱਗ ਨਾਲ ਬੰਨਦੇ, ਕਿੱਥੇ ਅਮਲ ਟੁੱਟਣ ਲੱਗਿਆ। ਕਹਿੰਦਾ ਲੋੜ ਸਮੇਂ ਕਿਰਪਾਨ ਨੂੰ ਪਾ ਲਓ। ਇਹ ਕਿੱਥੇ ਬੋਲ ਰਹੇ ਨੇ? ਗੁਰਦੁਆਰਿਆਂ ਦੇ ਵਿੱਚ ਬੋਲ ਰਹੇ ਨੇ। ਤੁਸੀਂ ਬੁਲਾ ਬੁਲਾ ਕੇ ਉਹਨਾਂ ਨੂੰ ਟਾਈਮ ਦੇ ਰਹੇ ਹੋ। ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਿਤਾਬ ਦਾ ਦਰਜਾ ਦਿੱਤਾ ਮਿਸ਼ਨਰੀ ਵਾਲੇ ਨੇ, ਕਿਤਾਬ। ਇਹਨੂੰ ਕੀ ਲੋੜ ਹੈ ਪੱਖੇ ਲਾਉਣ ਦੀ, ਕੀ ਲੋੜ ਹੈ ਏਸੀ ਲਾਉਣ ਦੀ, ਕੀ ਲੋੜ ਹੈ ਸਰਦੀਆਂ ਵਿੱਚ ਕੰਬਲ ਦੇਣ ਦੀ, ਕੀ ਲੋੜ ਹੈ ਇਹਨੂੰ ਠੰਡ ਦੇਣ ਦੀ। ਦੇਖੋ ਇੱਥੇ ਤੱਕ ਪੁੱਜੀ ਹੈ ਤੁਹਾਡਾ ਪ੍ਰਚਾਰ। ਬੇਨਤੀ ਤੁਹਾਨੂੰ, ਦਾਸ ਵੀ ਇੱਕ ਬੇਨਤੀ ਕਰਦਾ, ਨੁਕਤਾ ਜੀਨੀ ਦੇ ਪੱਖ ਤੋਂ ਨਹੀਂ, ਵਿਚਾਰ ਦੀ ਪੱਖ ਤੋਂ। ਕੋਈ ਦਾਸ ਵਿੱਚ ਤੁਹਾਨੂੰ ਬੱਚੇ ਨੂੰ ਤਾਂ ਭੁੱਲਣ ਆ ਰਿਹਾ ਬੰਦਾ, ਕਹਿਣਾ ਕੁਝ ਚਾਹੁੰਦੇ ਹੁੰਦੇ ਆ, ਮੂੰਹ ਚੋਂ ਕੁਝ ਨਿਕਲ ਜਾਂਦਾ। ਉਹ ਤਾਂ ਭੁੱਲਣ ਵਿੱਚ ਕੀ ਅਸਰ ਕੋਈ, ਪਰ ਗੁਰਮਤ ਦੇ ਆਸੇ ਤੋਂ ਕੋਈ ਬਚਨ ਐਸਾ ਹੁੰਦਾ ਹੈ, ਮੈਂ ਤੁਹਾਡੇ ਚਰਨ ਛੂਣ ਨੂੰ ਤਿਆਰ ਹੈ, ਮੈਨੂੰ ਜ਼ਰੂਰ ਦੱਸੋ। ਤੇ ਜਿਹੜਾ ਮੈਂ ਨਹੀਂ, ਕੋਈ ਵੀ ਇੱਥੇ ਗੁਰਮਤ ਤੋਂ ਉਲਟ ਬੋਲੇ ਨਾ ਗੁਰੂ ਗ੍ਰੰਥ ਸਾਹਿਬ ਤੋਂ ਉਲਟ ਬੋਲੇ, ਬਸ ਉਹਨੂੰ ਜਦੇ ਬੇਨਤੀ ਕਰੋ, ਪਿੱਛੋਂ ਗੱਲਾਂ ਕਰਦੇ ਮੇਰੇ ਕੋਲ ਆ ਕੇ ਤੁਸੀਂ ਬਹੁਤ, ਬਾਬਾ ਜੀ ਇੱਥੇ ਇੱਕ ਆਇਆ ਤਾ ਉਹ ਐਂ ਕਹਿ ਕੇ ਗਿਆ। ਮੈਂ ਕਿਹਾ ਭਾਈ ਉਹ ਤਾਂ ਆਪਣਾ ਟੀਕਾ ਲਾ ਗਿਆ, ਹੁਣ ਤੂੰ ਤੇਲ ਮੜੀ ਜਾ, ਉਹਨੇ ਜਿਹੜੀ ਗੋਲੀ ਦੇਣੀ ਸੀ ਦੇ ਦਿੱਤੀ। ਬਹੁਤ ਬਚੜ ਕੇ ਚੱਲਣ ਦਾ ਕੰਮ ਹੈ ਗੁਰਸਿੱਖ ਪਿਆਰਿਓ, ਬਹੁਤ ਬਚ ਕੇ। ਗੁਰੂ ਘਰ ਵਿੱਚ ਜਿਹੜੀ ਗਲਤ ਗੱਲ ਕਹਿ ਹੋ ਗਈ, ਉਹ ਤੁਹਾਡੇ ਹਿਰਦੇ ਬਚ ਜਾਣੀ ਹੈ, ਜਾਂਦੀ ਬਹੁਤ ਛੇਤੀ ਅਸਰ ਕਰਦੀ ਹੈ ਗਲਤ ਗੱਲ। ਬਹੁਤ ਬਚਾ ਕੇ ਰੱਖੋ ਸਟੇਜ ਨੂੰ। ਸਰ ਆ ਕਾਹ ਤੇ ਮੈਨੂੰ ਹੁਕਮ ਹੋ ਗਏ, ਹੁਣ ਸਮੇਂ ਵਿੱਚ ਤਾਂ ਰਹਿਣਾ ਪੈਣਾ ਸ਼ਹੀਦਾਂ ਦੇ ਬਾਬਤ। ਇੰਨੀ ਵੱਡੀ ਜਦੋ ਦਹਿਦ ਤੁਸੀਂ ਸਭ ਜਾਣਦੇ ਹੋ, ਦਾਸ ਨੇ ਅੱਖੀ ਵੇਖੀ ਹੈ। ਜਿਸ ਦਿਨ ਦਾਸ ਧਰਮ ਯੁੱਧ ਮੋਰਚੇ ਵਿੱਚ ਜਥਾ ਲੈ ਕੇ ਗਏ ਅੰਮ੍ਰਿਤਸਰ ਸਾਹਿਬ ਤੋਂ, ਉਦਣ ਦਾਸ ਦੀ ਅਰਦਾਸ ਵੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਨੇ ਕੀਤੀ ਸੀ। ਆਪ ਉਤੋਂ ਆਖੇ, ਕਹਿੰਦਾ ਸਾਡੇ ਸੰਤ ਭਾਈ ਚੱਲੇ ਆ ਜਿਹੜੇ ਨੂੰ ਅਰਦਾਸ ਅਸੀਂ ਕਰਾਂਗੇ। ਸਭ ਕੁਝ ਅੰਦਰੂਨੀ ਦੇਖਿਆ ਹੋਇਆ, ਸਭ ਕੁਝ ਸੰਤਾਪ ਸਾਹਮਣੇ, ਗੱਲ ਨਿਬੜੀ ਕਿੱਥੇ? ਗਲਤ ਬੰਦੇ ਵਿੱਚ ਆ ਗਏ ਅੱਜ ਕੇ ਆਖੋ, ਬਸ ਇੱਥੋਂ ਗੱਲ। ਲੋਬੀ ਕੁਝ ਐਸੀ ਇਕੱਠੀ ਕਰਤੀ ਸਰਕਾਰ ਨੇ ਸਮਾਰਾ ਦੇ ਅੱਗੇ, ਸੰਤਾਂ ਦੇ ਅੱਗੇ, ਜਿਹਨਾਂ ਨੂੰ ਅਸੀਂ ਸਮਝ ਨਹੀਂ ਸਕੇ। ਬਸ ਘਰ ਤੁਹਾਡੇ 10 ਮੈਂਬਰ ਨੇ, ਗਲਤ ਬੰਦਾ ਤਾਂ ਕੱਲਾ ਹੀ ਬਥੇਰਾ ਹੈ ਅੱਜ ਕੇ ਆਖੋ। ਸਭ 20 ਚੀਜ਼ਾਂ ਖੁਰਾਕ ਵਿੱਚ ਚੰਗੀਆਂ ਖਾਧੀਆਂ, ਜਿਹੜਾ ਸੀਮਤਾ ਇੱਕੋ ਬਥੇਰਾ, ਸਾਰੀ ਡਾਇਟ ਨੂੰ ਪੋਇਜ਼ਨ ਬਣਾ ਦੂਗਾ, ਇੰਨੀਆਂ ਕੁਰਬਾਨੀਆਂ। ਇੱਕੋ ਗੱਲ ਮੈਂ ਕਵਾਂ ਤੁਹਾਨੂੰ ਸ਼ਹੀਦ ਬਾਬਤ, ਪਹਿਲਾਂ ਸੁਣ ਲਓ 2 ਮਿੰਟ ਵਿੱਚ, ਗਲਤ ਗੱਲ ਪੁੱਠੇ ਪਾਸੇ ਪਾਣੀ ਪਾਉਣਾ। ਕੀ ਬਾਬਾ ਜਾਣਦਾ ਨਹੀਂ ਸੀ? ਉਹਨਾਂ ਦਾ ਧਿਆਨ ਖਿੱਚਣਾ ਸੀ, ਗਲਤ ਚੀਜ਼ ਵੱਲ ਬਹੁਤ ਛੇਤੀ ਧਿਆਨ ਖਿੱਚ ਹੁੰਦਾ ਹੈ। ਪਿੰਡਾਂ ਵਿੱਚ ਤਾਂ ਇਹ ਹਾਲ ਹੋਇਆ ਪੰਜਾਬ ਚ, ਜੇ ਖੰਡ ਪਾਠ ਹੋਦਾ ਹੋਵੇ ਨਾ ਕਿਸੇ ਗਲੀ ਚ, ਸਾਡੇ ਮੁੰਡੇ ਨੇ ਸਕੂਟਰ ਉੱਪਰ ਨੂੰ ਘੁਮਾ ਕੇ ਦੂਜੇ ਪਾਸੇ ਨੂੰ ਆਉਣਗੇ, ਉੱਧਰ ਖੰਡ ਪਾਠ ਹੁੰਦਾ, ਕੋਈ ਕਹਿ ਨਾ ਦੇਵੇ ਮੱਥਾ ਟੇਕ ਲੈ ਸਕੂਟਰ ਤੋਂ, ਜੇ ਕਿਤੇ ਗਾਉਣ ਵਾਲੀ ਲੱਗੀ ਹੋਵੇ। ਫਿਰ ਜੇ ਟਾਇਰ ਵੀ ਫੁੱਟ ਜਾਵੇ ਨਾ, ਕਹਿੰਦੇ ਖੜਨਾ ਨੀ, ਨਵਾਂ ਹੀ ਪਵਾ ਲਾਂਗੇ, ਟਾਇਰ ਟਿਊਬ ਨਵੀਂ ਪਵਾਰੇਂਗੇ, ਪਰ ਲੇਟ ਨੀ ਹੋਣਾ ਉੱਥੇ ਜਾਣ। ਤਾਂ ਹੀ ਤਾਂ ਬਚਨ ਕਰਦੇ ਨੇ, ਉਦਮ ਕਰੋ ਕੋਈ ਚੰਗੇ ਕੰਮ ਦਾ, ਸਿਮਰਨ ਦਾ ਉਦਮ ਕਰੋ, ਬੁਰੇ ਕੰਮ ਕੋ ਉੱਠ ਖਲੋਇਆ। ਜਦ ਮਹਾਰਾਜ ਨੇ ਪੁੱਠੇ ਪਾਸੇ ਨੂੰ ਪਾਣੀ ਪਾਇਆ, ਦੇਖੋ ਸਮਝਾਉਣ ਦਾ ਤਰੀਕਾ, ਤੇ ਪੁੱਛਣਾ ਹੀ ਸੀ ਆ ਕੀ ਕਰਦੇ। ਸਤਿਗੁਰ ਕਹਿੰਦੇ ਮੈਂ ਤਾਂ ਤੁਹਾਨੂੰ ਦੇਖ ਕੇ ਕਰਨ ਲੱਗ ਗਏ। ਕਹਿੰਦੇ ਇਸ ਤਾਂ ਸੂਰਜ ਨੂੰ ਪਾਉਂਦੇ, ਕਹਿੰਦੇ ਪਾਓ, ਮੈਂ ਕਦੋਂ ਉਠਾਉਂਦੇ, ਮੈਂ ਕਰਤਾਰਪੁਰ ਕਣਕ ਬੀਜੀ ਹੋਈ ਹੈ ਉਹਨੂੰ ਪਾਉਣਾ। ਦੇਖੋ ਸਮਝਾਉਣ ਦਾ ਤਰੀਕਾ, ਜਿਹੜੀ ਗੱਲ ਆਪ ਕਹਿਣੀ ਸੀ ਉਹ ਪੰਡਤਾਂ ਤੋਂ ਕਹਾ ਲਈ, ਕਹਿਣਾ ਤਾਂ ਆਪ ਸੀ, ਸੂਰਜ ਤੇ ਪਾਣੀ ਨਹੀਂ ਜਾਂਦਾ, ਕਹਾਇਆ ਪੰਡਤਾਂ ਤੋਂ। ਜਿਹਨੂੰ ਸਿੱਖ ਬਣਾਉਣੇ ਉਹਦੇ ਅੰਦਰੋਂ ਕਹਾਓ ਮੈਨੂੰ ਸਿੱਖ ਬਣਾ ਲੈ, ਆਖੋ ਸਨ ਉਹਦੇ ਅੰਦਰ ਉਤਸ਼ਾਹ ਪੈਦਾ ਕਰੋ। ਉਹ ਜਦ ਇਹ ਕਿਹਾ ਕਰਤਾਰਪੁਰ, ਉਹ ਕਹਿੰਦੇ 500 ਮੀਲ ਲਾਹੌਰ ਤੋਂ, ਪੁਰਾਣੇ ਲਾਹੌਰ ਤੋਂ ਹਰਿਦੁਆਰ। ਕਹਿੰਦੇ ਭਾਈ ਕੋਈ ਗੱਲ ਨੀ ਹੈਗੀ, ਤੁਹਾਡੇ ਸੂਰਜ ਤੋਂ ਤਾਂ ਨੇੜੇ ਹੀ ਹੈ, ਆਖੋ ਸਨ ਜੇ ਤੁਹਾਡਾ ਹਰਿਦੁਆਰ ਤੋਂ ਸੂਰਜ ਤੇ ਜਾਂਦਾ ਹੈ ਤੇ ਮੇਰਾ ਕਰਤਾਰਪੁਰ ਕਿਵੇਂ ਜਾ ਸਕਦਾ। ਅੱਜ ਬੇਨਤੀ ਹੈ ਨੇ ਤੁਹਾਨੂੰ ਸ਼ਹੀਦ ਬਾਬ ਤੋਂ ਮੈਂ ਬੇਨਤੀ ਕਰਾਂ, ਜਰੂਰੀ ਮੰਨੇ ਲਿਓ ਆ ਜਿਹੜਾ ਪਖੰਡ ਤੁਸੀਂ ਸਾਡੇ ਲਾਣੇ ਨੇ ਪਾਇਆ ਨਾ ਸਿੱਖ ਕੌਮ ਵਿੱਚ, ਕਿਸੇ ਬੁੜੀ ਚ ਸ਼ਹੀਦ, ਕਿਸੇ ਬਾਬੇ ਚ ਸ਼ਹੀਦ, ਕਿਸੇ ਬੀਬੀ ਚ ਸ਼ਹੀਦ ਆ ਜਾਣਾ, ਬੀਬੀ ਉਹ ਬਾਬਾ ਬਣ ਜਾਂਦੀ ਹੈ। ਉਹ ਲੋਕਾਂ ਦੇ ਸਾਹਮਣੇ ਤੋਂ ਧੀ ਭੈਣ ਮਾਂ ਦਿਖ ਰਹੀ ਹੈ, ਤੂੰ ਬਾਬਾ ਕਿਵੇਂ ਕਹਿੰਦਾ ਉਹਨੂੰ? ਕਹਿੰਦੇ ਸ਼ਹੀਦ ਆ ਗਏ ਦੇ ਵਿੱਚ, ਮਤਲਬ ਸਿਰ ਐ ਘੁੰਮਦਾ 80 ਕਿਲੋਮੀਟਰ ਦੀ ਸਪੀਡ ਤੇ, ਪੱਗ ਕਿਤੇ, ਘੜੀ ਲੱਗੀ ਕਿਤੇ, ਕੱਪੜੇ ਕਿਤੇ, ਚੁੰਨੀਆਂ ਕਿਤੇ, ਜੂੜੇ ਚ ਪਾਈਆਂ ਰਬੜਾਂ ਕਿਤੇ, ਇੰਨੀ ਸਪੀਡ। ਕਹਿੰਦੇ ਸ਼ਹੀਦ ਆ ਗਏ, ਸ਼ਹੀਦ ਦਾ ਦਿਨ ਮਨਾ ਰਹੇ ਹੋ। ਸ਼ਹੀਦ ਕਦੇ ਆਉਂਦੇ ਜਾਂਦੇ ਨਹੀਂ ਹੁੰਦੇ, ਸ਼ਹੀਦ ਹੁੰਦਾ ਹੀ ਉਹ ਹੈ ਜਿਹੜਾ ਆਉਣਾ ਜਾਣਾ ਮੁਕਾ ਜਵੇ, ਅੱਜ ਕੇ ਆਖੋ ਸਨ। ਜੇ ਜਨਮ ਮਰਨ ਵਿੱਚੋਂ ਸ਼ਹੀਦ ਕਿਵੇਂ ਕਹੋਗੇ ਤੁਸੀਂ? ਉਹ ਸੱਚਖੰਡ ਦਾ ਵਾਸੀ ਹੁੰਦਾ, ਨਿਰੰਕਾਰ ਦੇ ਦੇਸ਼ ਦਾ ਵਾਸੀ ਹੁੰਦਾ ਸੱਚਖੰਡ। ਮੈਨੂੰ ਐਂ ਦੱਸੋ, ਇਹ ਜਿਹੜੇ ਤੁਹਾਡੇ ਸਰੀਰ ਨੇ, ਮੇਰਾ ਪਿੰਡ ਹੈ, ਇਹ ਤਾਂ ਗੰਦ ਦਾ ਢੇਰ ਹੈ, 24 ਘੰਟੇ ਗੰਦ। 9 ਦੁਆਰੇ ਖੋਲਤੇ ਨਹੀਂ ਤਾਂ ਮਰ ਜਾਂਦੇ, ਗੰਦਾ ਗੰਦ ਨਿਕਲ ਰਿਹਾ ਹੈ। ਭਾਂਡਾ ਅੱਤ ਮਲੀਨ, ਧੋਤਾ ਹੱਛਾ ਨਾ ਹੋਏ, ਇਹ ਭਾਂਡਾ ਤਾਂ ਅਤੀ ਗੰਦਾ ਹੈ। ਗੁਰਸਿੱਖ ਪਿਆਰੇ, ਹੁਣ ਸੱਚਖੰਡ ਨੂੰ ਛੱਡ ਕੇ ਸ਼ਹੀਦ ਇਹ ਗੰਦ ਦੇ ਢੇਰ ਚ ਵੜੂਗਾ ਕੇ? ਹਾਂ, ਥੋੜੇ ਜਿਹੇ ਭੁਲੇਖਾ ਪੈ ਜਾਂਦਾ ਹੈ, ਜਿਹਨਾਂ ਦੇ ਵਿੱਚ ਸ਼ਹੀਦ ਆਉਣੇ ਨਾ, ਉਹਨਾਂ ਦੇ ਢਿੱਡ ਚ ਪਾਲਕ ਦੇ ਪਕੌੜੇ ਪੱਕਦੇ ਹੋਣੇ, ਹਲਦੀ ਰਾਮ ਦੀਆਂ ਗੁਲਾਬ ਜਾਮਣਾ ਬਣਦੀਆਂ ਆਪਣੀਆਂ। ਉਹ ਤੂੰ ਗੰਦ ਦਾ ਢੇਰ, ਤਾਂ ਤੂੰ ਸ਼ਹੀਦ ਨੇ ਲੈਣਾ ਕੀ ਹੈ? ਮੇਰੀ ਬੇਨਤੀ ਮੰਨ ਲਿਓ, ਪਾਪ ਕਰੂਗਾ ਜਿਹੜਾ ਕਦੇ ਕਿਸੇ ਚ ਸ਼ਹੀਦ ਆਉਂਦਾ। ਕੋਈ ਆਉਣ ਜਾਣ ਤੋਂ ਪਰੇ ਹੁੰਦੇ ਨੇ, ਉਹਦੀ ਸੂਖਸ਼ਮ ਸ਼ਕਤੀ ਹੁੰਦੀ ਹੈ। ਇੱਕ ਗੱਲ ਮੈਂ ਵੀ ਮੰਨਦਾ, ਇਹ ਕਹਿੰਦੇ ਕਰੋ ਭੂਤਾਂ ਨੇ, ਮੈਂ ਵੀ ਮੰਨਦਾ, ਗੁੱਸਾ ਤਾਂ ਨਹੀਂ ਕਰੂੰਗੀ। ਉਹ ਕਰ ਵੀ ਲਿਓ ਆਪਣੀ, ਕਿਹੜਾ ਵੱਟ ਸਾਂਝੀ ਹੈ, ਤੁਹਾਡੇ ਚਰਨਾਂ ਦੀ ਧੂੜ ਲੈਣ ਆਈ ਦਾ। ਭੂਤ ਆਉਣੇ ਕਿਉਂ? ਭਾਈਚਾਰੇ ਕੋਲ ਭਾਈਚਾਰਾ ਆ ਜਾਂਦਾ ਹੈ, ਭਾਈਚਾਰੇ ਕੋਲ ਭਾਈ, ਸੰਤਾਂ ਕੋਲ ਸੰਤ, ਰਾਗੀਆਂ ਕੋਲ ਰਾਗੀ, ਡੀਸੀ ਕੋਲ ਡੀਸੀ। ਜੇ ਕਰ ਸਾਧ ਨਾ ਸੇਵੀ ਹੈ, ਹਰ ਕੀ ਸੇਵਾ ਨਾ ਹੈ, ਤੇ ਕਰ ਮਰਹਟ ਸਾਰਖੇ ਭੂਤ ਵਸੇ। ਅਮਰ ਕਰ ਗਏ ਆਪਣੇ ਜੀਵਨ ਨੂੰ, ਲੇਖੇ ਲਾ ਗਏ, ਸਮਰਪਿਤ ਕਰ ਗਏ ਜਿਉਂਦੇ ਆਈ। ਹੁਣ ਸਮਾਂ ਨੀ ਕਿਤੇ ਸ਼ਹੀਦ ਦੇ ਅਰਥ ਭਾਈ ਗੁਰਦਾਸ ਜੀ ਤੋਂ ਤੁਹਾਨੂੰ ਸੁਣਾਈਏ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਸ਼ਹੀਦ ਦੇ ਅਰਥ ਕੀਤੇ ਨੇ। ਕਦੇ ਉਹ ਸਮਾਂ ਮਿਲਿਆ ਨਾ, ਕਪਾਟ ਖੋਲਤੇ ਉਹਨਾਂ ਨੇ, ਅੱਧੀ ਤੁਕ ਵਿੱਚ ਸ਼ਹੀਦ ਕੌਣ ਹੁੰਦਾ, ਸ਼ਹੀਦੀ ਕੌਣ ਪਾਊਗਾ? ਪਰ ਇੱਕ ਗੱਲ ਉਹਨਾਂ ਦੀ, ਇਹ ਜਿਹੜੇ ਸ਼ਹੀਦ ਹੋਏ ਨੇ ਇਸ ਜਦੋ ਜਹਿਦ ਵਿੱਚ, ਸ਼ਹੀਦੀ ਕੱਲੀ ਨਾ ਦੇਖੋ, ਜੇ ਲੰਮੇ ਪਏ ਹੁੰਦੇ ਸੀ ਤਾਂ ਵੀ ਵਾਹਿਗੁਰੂ ਦਾ ਸਿਮਰਨ ਹੁੰਦਾ ਸੀ, ਅੱਜ ਕੇ ਆਖੋ ਸਨ। ਇੰਨੇ ਕਠਿਨ ਆਲੇ ਦੁਆਲੇ ਮੌਤ ਘੁੰਮਦੀ ਹੈ, ਕਿਸੇ ਦਿਨ ਨਿਤਨੇਮ ਨਹੀਂ ਛੱਡਿਆ ਉਹਨਾਂ ਨੇ, ਜਿਹਾਂ ਵਿੱਚ ਨਿਤਨੇਮ ਨਹੀਂ ਛੱਡਿਆ, ਤਸ਼ੱਦਦ ਹੋ ਰਿਹਾ ਸੀ, ਸਿਮਰ ਨਹੀਂ ਛੱਡਿਆ। ਬਸ ਉਹੀ ਆਸਰਾ ਸੀ ਜਿਹੜਾ ਉਸ ਮੰਜ਼ਿਲ ਤੇ ਪਹੁੰਚਾ ਗਿਆ। ਮੈਂ ਪਹਿਲਾਂ ਦੱਸਦਾ, ਸਰੀਰ ਤੋਂ ਉੱਚੇ ਕੁੱਟ ਲੋ, ਮਾਰ ਲੋ, ਵੱਢ ਲੋ, ਕੋਈ ਗੱਲ ਨਹੀਂ, ਨਾਲ ਸਿਮਰਨ ਸੀ। ਗੁਰਸਿੱਖ ਪਿਆਰਿਓ, ਅਸੀਂ ਉਹ ਸਿਮਰਨ ਤੋਂ ਤਾਂ ਵਾਂਝੇ ਹਾਂ। 5 ਪਾਉਂਡ ਦੀ ਕਿਰਾਈ ਦੇ ਗਏ, ਭਾਈ ਸਾਹਿਬ ਨੂੰ ਕਹਿਣਗੇ ਕਰਦੇ ਅਰਦਾਸ, ਮੇਰੀ ਚੜ੍ਹਦੀ ਕਲਾ ਹੋ ਜਾਵੇ। ਜਿਵੇਂ ਚੜ੍ਹਦੀ ਕਲਾ ਲੰਡਨ ਵਾਲੀ ਸੜਕ ਤੇ ਤੁਰੀ ਫਿਰਦੀ ਹੈ, ਆਈ ਉਹ ਖੜੀ ਹੈ, ਖੁਸ਼ ਚੜ੍ਹਦੀ ਕਲਾ ਕਿਵੇਂ ਹੋਈ ਇਹਨਾਂ ਸ਼ਹੀਦਾਂ ਦੀ? ਉਹਦੀ ਬੁਨਿਆਦ ਇੱਥੇ ਕਹਿਣਾ ਹੁਣ ਤੁਸੀਂ, ਨਾਨਕ ਨਾਮ ਚੜ੍ਹਦੀ ਕਲਾ। نہیں چھتی نہ کٹھے نہ بولو نانک نام نام تو بنا چڑھتی کلا نہیں ہونی نام ہی منیاد ہے بیج ہے چڑھتی کلا دا اس جگ میں سوبا نام کی بن ناو سوب نہ ہو نام سی سمرن سی سواس سواس سمرن سی اسے سمرن کہہ رہے نے مہاراج ادم کرو وڈپاگیو سمرو ہر گھر رائے اگلی تک سویرے اپا اگلے سمے وچ کیوں کہہ رہے نے کی پھل ملنا سمرن وچوں او گرو مہاراج دی چھتر چھایا ہیٹھ اپا بچاراں گے بہت دھنواد بڑے دھیان نال سرون کر دیو تسی سیوا واسطے مایا بخش دیو میرے کمرے وچ بہت سنگتاں گئی ہیں اتھے تھوڑا جا اوکھا ہو جاندا ہے پریمیوں اج ایک پریمی دی سیوا لاواں گے تے باہر سیڑیاں لے آوے گا او تو باہروں ہی لے جیو واہ گرو جی کا خالصہ واہ گرو جی کا